कलगी तर दशमेश पिताजी तेरी खेड प्यारी, कलगी तर दशमेश पिताजी तेरी खेड प्यारी। कलगी तर दशमेश पिताजी तेरी खेड प्यारी, कलगी तर दशमेश पिताजी तेरी खेड प्यारी। अचरज तेरी चोज नीते, अचरज तेरी चोज नीते, लीला अति न्यारी, लीला अति न्यारी। कलगी तर दशमेश पिताजी तेरी खेड प्यारी, कलगी तर दशमेश पिताजी तेरी।
साच कहूँ सुन लियो सबे, जिन प्रेम की ओ तिन ही प्रभ पायो। साहब फरमाते हैं तीन चीज़ा बकाऊ नहीं हैं, प्रेम बिकाऊ नहीं है, नाम बिकाऊ नहीं है, और जेड़ा साहब अमृत लेके आए हैं, जिस दी बरखा उन्होंने कीती है वो बिकाऊ नहीं है। एदा मुल की है? साहब आप ही फरमाते हैं, जाओ तो प्रेम खेलन का चाओ, सिर तर तली गली मेरी आओ। जाओ तो प्रेम खेलन का चाओ, इत मार्ग पैर तरी जाए, सिर दी जाए कान न की जाए। ए प्रेम दे मार्ग दे उत्ते पैर रखना ही, चलना ही आरंभ उदो हुंदा है जिस वक्त सिर दीजे कान न कीजे, इत मार्ग पैर तरीजे। सीस दे के प्रेम दा रास्ता शुरू हुंदा है, नाम। बाबा नानक सिंह साहब ने फरमाया कि नाम है कि एक केड़ा सौदा है, नाम सिर सिर सौदा है, नाम सिरे दा सौदा है, नाम सीस दे वटे मिलता है। अमृत जे वड आप ते वड तेरी दात, दशमेश पिता ने बख्शिश की थी 80,000 संगत कट्ठी हुई है, पर अमृत दा मुल की चकाना पिया। अमृत दा मुल पांच प्यारिया ने सीस दे के चकाया। सात संगत जी, सीस दे वटे प्रेम मिलता है, सीस दे बटे नाम मिलता है, सीस दे बटे अमृत मिलता है। बाबा नानक सिंह साहब एक दिन फरमान लगे, कहन लगे फिर सतगुरु ने लेना की है? सतगुरु ने लेना की है? फिर फरमाया सतगुरु ने ओ देन वाली मैं लेनी है। केड़ी मैं? जेड़ी सीस दे रही है उस मैं नू लेना है। साहब दे चरणा च कुछ अर्पण करके, सीस अर्पण करके अगे की कुछ देना पैंदा है, इनू समझन वास्ते ए मार्ग कन्नक लंबा है, ए मार्ग कन्नक मुश्किल है। हरक जने पास तां ए दात नहीं है। जे सब कुछ दे के ही लेना पैंदा है, आपां पहलों साहब ने की कुछ दत्ता है, इस अमृत दा मुल किस तरह चकांदे हन, किस तरह पांदे हन, ओ सुनिए साहब इस दा मुल की दसदे।
चुकाना पड़ा।
ਬਾਬਾ ਆਨੰਦ ਸਿੰਘ ਸਾਹਿਬ ਨੇ ਫਰਮਾਇਆ, ਸਿੱਖ ਨੇ ਗੁਰੂ ਨੂੰ ਦੇਣਾ ਹੀ ਦੇਣਾ ਹੈ, ਜੇ ਅਜੇ ਲੈਣ ਦੇ ਵਿੱਚ ਹੈ ਤਾਂ ਜੁਦਾਈ ਹੈ। ਤਨ ਮਨ ਧਨ ਸਭ ਸਾਂਪ ਗੁਰ ਕੋ, ਹੁਕਮ ਮੰਨੀਏ ਪਾਈਏ। ਸਿੱਖ ਨੇ ਸਭ ਕੁਛ, ਇਹ ਗੁਰੂ ਦੀ ਅਮਾਨਤ ਹੈ। ਗੁਰੂ ਦੀ ਅਮਾਨਤ ਗੁਰੂ ਦੇ ਚਰਨਾਂ 'ਚ ਸੌਂਪਣੀ ਹੈ, ਸਭ ਕੁਛ ਦੇਣਾ ਹੈ। ਜੇ ਅਜੇ ਲੈਣ ਦੇ ਵਿੱਚ ਹੈ ਤਾਂ ਗੁਰੂ ਦੀ ਪ੍ਰਸੰਨਤਾ, ਗੁਰੂ ਦੀ ਖੁਸ਼ੀ, ਗੁਰੂ ਦੀ ਪ੍ਰਾਪਤੀ ਬਹੁਤ ਦੂਰ ਹੈ। ਸਾਹਿਬ ਅੱਗੇ ਫਰਮਾਨ ਲੱਗੇ, ਗੁਰੂ ਦੀ ਬਖਸ਼ਿਸ਼, ਗੁਰੂ ਪਦਾਰਥਾਂ ਦਾ ਭੁੱਖਾ ਨਹੀਂ ਹੈ। ਪਦਾਰਥ ਗੁਰੂ ਸਾਨੂੰ ਬਖਸ਼ਦਾ ਹੈ, ਉਹ ਪਦਾਰਥਾਂ ਦਾ ਭੁੱਖਾ ਨਹੀਂ ਹੈ, ਉਹ ਪ੍ਰੇਮ ਦਾ ਭੁੱਖਾ ਹੈ, ਭਾਵਨਾ ਦਾ ਭੁੱਖਾ ਹੈ। ਪਦਾਰਥਾਂ ਨਾਲ ਉਹਨੂੰ ਪ੍ਰਸੰਨ ਕਰਨਾ ਔਖਾ ਹੈ, ਉਸ ਨੂੰ ਉਹਦੇ ਚਰਨਾਂ 'ਚ ਆਪਣੇ ਆਪ ਨੂੰ ਨਿਸ਼ਾਵਰ ਕਰਕੇ ਹੀ ਉਹਨੂੰ ਪ੍ਰਸੰਨ ਕੀਤਾ ਜਾ ਸਕਦਾ ਹੈ। ਸਾਹਿਬ ਇਹ ਪ੍ਰਕਾਸ਼ ਬਖਸ਼ ਰਹੇ ਹਨ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜਿਸ ਵਕਤ ਇਹ ਦਾਤ ਬਖਸ਼ ਰਹੇ ਹਨ, ਉਸ ਵੇਲੇ ਉਹਨਾਂ ਨੇ ਪਰਚਾ ਕਿਹੜਾ ਪਾਇਆ? ਪ੍ਰੇਮ ਦਾ ਪਰਚਾ। ਬਾਬਾ ਆਨੰਦ ਸਿੰਘ ਸਾਹਿਬ ਫਰਮਾਨ ਲੱਗੇ, ਸਤਿਗੁਰੂ ਇੱਕੋ ਹੀ ਥਰਮਾਮੀਟਰ ਲਾਉਂਦਾ ਹੈ, ਉਸ ਦੇ ਵਿੱਚ ਇੱਕੋ ਹੀ ਪਾਰਾ ਚੜ੍ਹਦਾ ਹੈ, ਉਹ ਹੈ ਪ੍ਰੇਮ ਦਾ। ਕੋਈ ਹੋਰ ਚੀਜ਼ ਨਹੀਂ ਦੇਖਦਾ, ਸਿਰਫ ਪ੍ਰੇਮ ਨੂੰ ਦੇਖਦਾ ਹੈ। ਜਿਸ ਵਕਤ ਇਹ ਪਰਚਾ ਪਾਇਆ ਹੈ ਸਾਹਿਬ ਨੇ, ਉਸ ਵੇਲੇ ਦੇਖਿਆ ਕਿਸ ਨੇ? ਪ੍ਰੇਮ ਦਾ ਪਰਚਾ ਹੈ, ਔਰ ਪ੍ਰੇਮ ਦੇ ਵਿੱਚ ਪੰਜ ਨੇਤਰੇ। ਸਾਧ ਸੰਗਤ ਜੀ, ਜੇ ਵੱਡ ਆਪ ਤੇ ਵੱਡ ਤੇਰੀ ਦਾਤ, ਸਾਹਿਬ ਆਪ ਹੀ ਇਹ ਦਾਤ ਲੈ ਕੇ ਆਏ ਹਨ, ਔਰ ਜੁਗਾਂ ਜੁਗਾਂ ਦੇ ਵਿੱਚ ਇੱਕ ਕਲਯੁਗ 'ਚ ਆ ਕੇ ਐਸੀ ਅਨਮੋਲ ਚੀਜ਼ ਬਖਸ਼ੀ ਹੈ, ਜਿਸ ਨੂੰ ਪ੍ਰੇਮ ਔਰ ਨਾਮ ਦੇ ਨਾਲ ਇੱਕ ਐਸਾ ਅਨਮੋਲ ਦਰਜਾ ਹੈ। ਇੱਕ ਦਫ਼ਾ ਬਾਬਾ ਆਨੰਦ ਸਿੰਘ ਸਾਹਿਬ ਨੇ ਕੀ ਫਰਮਾਇਆ? ਚੰਗ ਮਗਿਆਣੇ ਦੇ ਰੇਲਵੇ ਸਟੇਸ਼ਨ 'ਤੇ ਬਾਬਾ ਜੀ ਨੇ ਗੱਡੀ ਚੜ੍ਹਨੀ, ਬਹੁਤ ਸੰਗਤ ਇਕੱਠੀ ਹੋ ਗਈ, ਗੱਡੀ ਲੇਟ ਸੀ। ਬਾਬਾ ਆਨੰਦ ਸਿੰਘ ਸਾਹਿਬ ਬਾਹਰ ਬਿਰਾਜਮਾਨ ਹਨ, ਬਹੁਤ ਸੰਗਤ ਆਲੇ ਦੁਆਲੇ ਬੈਠ ਗਈ। ਉੱਥੇ ਬਾਬਾ ਆਨੰਦ ਸਿੰਘ ਸਾਹਿਬ ਨੇ ਇੱਕ ਬਚਨ ਕੀਤਾ। ਇੱਕ ਸੀਨੀਅਰ ਸਾਹਿਬਜ਼ਾਦ ਜਿਸਨੇ ਪਹਿਲੀ ਵਾਰੀ ਦਰਸ਼ਨ ਕੀਤੇ ਸੀ, ਇਹ ਬਚਨ ਉਸਨੇ ਦੱਸਿਆ। ਬਾਬਾ ਜੀ, ਇਸ ਅੰਮ੍ਰਿਤ ਦੀ ਕੀਮਤ ਦੱਸ ਰਹੇ ਸਨ। ਫਰਮਾਨ ਲੱਗੇ, ਜਿਸ ਸਿੱਖ ਨੇ ਅੰਮ੍ਰਿਤ ਛਕਿਆ ਹੈ, ਅੰਮ੍ਰਿਤਧਾਰੀ ਹੈ, ਰਹਿਣੀ ਵਿੱਚ ਰਹਿੰਦਾ ਹੈ, ਗੁਰੂ ਪ੍ਰੈਣ ਹੈ, ਗੁਰੂ ਪ੍ਰੈਣ ਹੈ, ਉਹ ਸਿੱਖ ਦੀ ਪਦਵੀ ਕੀ ਹੈ? ਫਿਰ ਫਰਮਾਇਆ, ਦੇਵਤੇ ਸੁਰ ਨਰ ਮੁਨ ਜਨ, ਦੇਵਤੇ ਸੁਰ ਨਰ ਮੁਨ ਜਨ, ਇਹ ਸਭ ਇਸ ਪਦਵੀ ਨੂੰ ਲੋਚਦੇ ਹਨ। ਅੱਗੇ ਕਹਿਣ ਲੱਗੇ, ਪਰ ਪੁੱਜ ਨਹੀਂ ਸਕਦੇ। ਇਸ ਪਦਵੀ ਨੂੰ ਲੋਚਦੇ ਹਨ ਪਰ ਪੁੱਜ ਨਹੀਂ ਸਕਦੇ। ਫਿਰ ਬਾਬਾ ਜੀ ਅੱਗੇ ਫਰਮਾਉਂਦੇ ਹਨ, ਕਹਿਣ ਲੱਗੇ, ਜਿਸ ਵਕਤ ਸਿੱਖਾਂ ਦੇ ਉੱਤੇ ਮੁਸੀਬਤਾਂ ਦੇ ਪਹਾੜ ਟੁੱਟ ਪਏ, ਸਿੱਖਾਂ ਦੇ ਸਿਰਾਂ ਦਾ ਮੁੱਲ ਪੈਣਾ ਸ਼ੁਰੂ ਹੋ ਗਿਆ, ਸਿੱਖਾਂ ਨੂੰ ਲੁੱਕ ਕੇ ਜੰਗਲਾਂ ਦੇ ਵਿੱਚ ਟਾਈਮ ਵਕਤ ਕੱਢਣਾ ਪਿਆ, ਪਰ ਆਪਣੀ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਪਿੰਡਾਂ 'ਚ ਜਾਣਾ ਪੈਂਦਾ ਸੀ। ਐਸੇ ਮੌਕੇ ਆਏ ਜਦੋਂ ਉੱਥੇ ਰੇਡ ਹੋ ਗਏ, ਪਿੰਡਾਂ ਵਾਲੇ ਬਹੁਤ ਸਤਿਕਾਰ ਔਰ ਇੱਜ਼ਤ ਕਰਦੇ ਸੀ ਅੰਮ੍ਰਿਤਧਾਰੀ ਸਿੱਖ ਦੇ ਆਚਰਣ ਦੀ, ਬਹੁਤ ਸਤਿਕਾਰ ਕਰਦੇ ਸਨ। ਅਤੇ ਫਿਰ ਜਦੋਂ ਰੇਡ ਹੋਇਆ, ਐਸਾ ਮੌਕਾ ਵੀ ਆਇਆ ਹੈ ਕਿ ਸਿੱਖਾਂ ਨੂੰ ਆਪਣੀਆਂ ਲੜਕੀਆਂ ਨਾਲ ਸਵਾਤ, ਇਹ ਕਿਹਾ ਕਿ ਸਾਡਾ ਦਮਾ ਸੁੱਤਾ ਪਿਆ। ਬਾਬਾ ਨਰ ਸਿੰਘ ਸਾਹਿਬ ਫਰਮਾਨ ਲੱਗੇ ਕਿ ਉਸ ਅੰਮ੍ਰਿਤਧਾਰੀ ਸਿੱਖ, ਉਸ ਰਹਿਣੀ ਵਿੱਚ ਜਿਹੜਾ ਪੂਰਾ ਸਿੱਖ ਹੈ ਔਰ ਗੁਰੂ ਪ੍ਰੈਣ ਹੈ, ਜਿਸ ਦੀ ਬਿਰਤੀ ਹਰ ਵੇਲੇ ਗੁਰੂ ਚਰਨਾਂ 'ਚ ਰਹਿੰਦੀ ਹੈ, ਕਹਿਣ ਲੱਗੇ ਉਸ ਵੇਲੇ ਵੀ ਜਿਸ ਤਰ੍ਹਾਂ ਸੁਪਨੇ ਵਿੱਚ ਵੀ ਉਸ ਸਿੱਖ ਦੇ ਉੱਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਲੇਸ ਮਾਤਰ ਵੀ ਅਸਰ ਨਹੀਂ ਹੋ ਸਕਦਾ। ਇਸ ਅੰਮ੍ਰਿਤ ਦਾ, ਇਸ ਰਹਿਣੀ ਦਾ ਔਰ ਗੁਰੂ ਪ੍ਰੈਣ ਅਵਸਥਾ ਦਾ ਬਾਬਾ ਨਰ ਸਿੰਘ ਸਾਹਿਬ ਉਸ ਵੇਲੇ ਉਹਦੀ ਕੀਮਤ ਦੱਸ ਰਹੇ ਹਨ। ਸੁਪਨੇ ਵਿੱਚ ਵੀ ਲੇਸ ਮਾਤਰ ਕਾਮ ਦਾ ਅਸਰ ਨਹੀਂ ਹੋ ਸਕਦਾ। ਕਿਹੜੇ ਸਿੱਖ ਦੀ, ਕਿਹੜੇ ਸਿੱਖ ਦੀ ਅਵਸਥਾ ਦੱਸ ਰਹੇ ਹਨ, ਜਿਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਖਸ਼ਿਆ ਹੋਇਆ ਅੰਮ੍ਰਿਤ ਪੀਤਾ ਹੋਇਆ। ਬਾਬਾ ਨਰ ਸਿੰਘ ਸਾਹਿਬ ਦੇ ਪਾਸ ਦੋ ਨਿੱਜੀ ਸੇਵਕਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਗਰੀਬ ਨਿਵਾਜ, ਅਸੀਂ ਵਿਆਹ ਨਹੀਂ ਕਰਾਉਣਾ, ਗਰੀਬ ਨਿਵਾਜ ਸਾਨੂੰ ਆਪਣੀ ਸੇਵਾ 'ਚ ਰੱਖ ਲਓ, ਅਸੀਂ ਸੇਵਾ ਕਰਾਂਗੇ, ਸਾਨੂੰ ਵਿਅੰਗ ਬਣਾ ਲਓ। ਬਾਬਾ ਨਰ ਸਿੰਘ ਸਾਹਿਬ ਅੱਗੋਂ ਕੀ ਫਰਮਾਉਂਦੇ, ਕਹਿਣ ਲੱਗੇ ਤੁਸੀਂ ਗ੍ਰਿਸਤ ਮਾਰਗ ਅਪਣਾਉਣਾ ਹੈ, ਤੁਸੀਂ ਰਾਜਯੋਗ ਕਰਨਾ ਹੈ। ਗ੍ਰਿਸਤ ਮਾਰਗ ਦੇ ਵਿੱਚ ਰਹਿੰਦੇ ਹੋਏ ਸੇਵਾ ਕਰਨੀ। ਪਰ ਅੱਗੇ ਜੋ ਚੀਜ਼ ਕਹੀ ਉਹ ਇਹ ਸੀ ਕਿ ਜਿਹੜਾ ਤਿਆਗ ਹੈ, ਜਿਹੜੀ ਕੁਰਬਾਨੀ ਹੈ, ਜਿਹੜਾ ਪ੍ਰੇਮ ਹੈ, ਇਸ ਦਾ ਪਰਚਾ ਸਿਰਫ ਸਾਧੂਆਂ ਦਰਵੇਸ਼ਾਂ ਅਤੇ ਫਕੀਰਾਂ ਵਾਸਤੇ ਹੀ ਨਹੀਂ ਹੈ, ਇਹ ਪਰਚਾ ਗ੍ਰਿਸਤੀਆਂ ਨੂੰ ਵੀ ਪੈਂਦਾ ਹੈ। ਇਹ ਮੌਕੇ ਗ੍ਰਿਸਤੀਆਂ ਦੀ ਜ਼ਿੰਦਗੀ 'ਚ ਵੀ ਆਉਂਦੇ ਹਨ। ਕਹਿਣ ਲੱਗੇ ਜਿਸ ਵਕਤ ਤਿਆਗ, ਕੁਰਬਾਨੀ ਔਰ ਪ੍ਰੇਮ ਦਾ ਪਰਚਾ ਪੈ ਜਾਏ, ਉਸ ਵੇਲੇ ਬਾਬਾ ਨਰ ਸਿੰਘ ਸਾਹਿਬ ਉਹ ਦੋਨਾਂ ਨੂੰ ਕਹਿੰਦੇ ਹਨ ਕਿ ਫਿਰ ਗੁਰੂ ਸਾਹਿਬਾਨ ਦੇ ਪੂਰਨਿਆਂ ਨੂੰ ਚੇਤੇ ਕਰ ਲੈਣਾ। ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਾਂ ਆਪਣਾ ਸਾਰਾ ਸਰਬੰਸੀ ਵਾਰ ਦਿੱਤਾ, ਨਿਸ਼ਾਵਰ ਕਰ ਦਿੱਤਾ। ਕਹਿਣ ਲੱਗੇ ਉਸ ਵੇਲੇ ਤਿਆਗ, ਕੁਰਬਾਨੀ ਔਰ ਪ੍ਰੇਮ 'ਚ ਚੂਕਣਾ ਨਹੀਂ, ਇਹ ਉਪਦੇਸ਼ ਬਾਬਾ ਨਰ ਸਿੰਘ ਸਾਹਿਬ ਦੇ ਰਹੇ ਹਨ, ਅਵਸਥਾ ਦੱਸ ਰਹੇ ਹਨ ਅੰਮ੍ਰਿਤਧਾਰੀ ਸਿੱਖ ਦੀ, ਰਹਿਣੀ ਵਾਲੇ ਸਿੱਖ ਦੀ। ਔਰ ਦਸਮੇਸ਼ ਪਿਤਾ ਦੇ ਉਸ ਬਖਸ਼ਿਸ਼ ਔਰ ਦਾਤਾਂ ਦੀ ਜਿਹੜਾ ਤਿਆਗ, ਪ੍ਰੇਮ ਔਰ ਕੁਰਬਾਨੀ ਬਗੈਰ ਨਹੀਂ ਮਿਲਦਾ। ਸਾਧ ਸੰਗਤ ਜੀ, ਪ੍ਰੇਮ ਹੀ ਪਿਤਾ ਜੀ ਕਹਿਣ ਲੱਗੇ, ਜਿਸ ਨੂੰ ਅਸਲ ਪ੍ਰੇਮ ਹੋਏਗਾ, ਉੱਚਾ ਔਰ ਸੁੱਚਾ ਪ੍ਰੇਮ ਹੋਏਗਾ, ਸਵਾਰਥੀ ਪ੍ਰੇਮ ਨਹੀਂ, ਮਤਲਬੀ ਪ੍ਰੇਮ ਨਹੀਂ, ਜਿਸ ਨੂੰ ਉੱਚਾ ਔਰ ਸੁੱਚਾ ਪ੍ਰੇਮ ਹੋਏਗਾ, ਆਪਣੇ ਸਤਿਗੁਰੂ ਦੇ ਉੱਤੇ ਕੁਰਬਾਨ ਤਾਂ ਸਿਰਫ ਉਹੀ ਹੋ ਸਕਦਾ ਹੈ। ਪ੍ਰੇਮ ਦਾ ਦੂਜੀ ਰੂਪ ਰੇਖਾ ਦੱਸਦੇ ਹਨ ਕਿ ਕੁਰਬਾਨੀ ਹੈ, ਉਹੀ ਪਿਆਰੇ ਕੁਰਬਾਨ ਹੋਏ ਹਨ ਸਤਿਗੁਰੂ ਦੇ, ਜਿਹੜੇ ਸਤਿਗੁਰੂ ਪ੍ਰੈਣ ਸਨ, ਜਿਹੜੇ ਸਤਿਗੁਰੂ ਦੇ ਚਰਨਾਂ ਦੀ ਪ੍ਰੀਤੀ 'ਚ ਕੁਰਬਾਨ ਸਨ, ਆਸ਼ਕ ਸਨ, ਉਹੀ ਪਿਆਰੇ ਕੁਰਬਾਨ। ਇੱਕ ਦਫ਼ਾ ਬਾਬਾ ਆਨੰਦ ਸਿੰਘ ਸਾਹਿਬ ਨੇ ਦੀਵਾਨ 'ਚ ਬਚਨ ਕਰਦੇ ਹੋਏ ਗੁਰੂ ਨਾਨਕ ਪਾਤਸ਼ਾਹ ਦੇ ਚਾਰ ਸਰੂਪ ਦੱਸੇ। ਪਹਿਲਾ ਨਿਰਾਕਾਰ, ਦੂਜਾ ਸਾਕਾਰ, ਤੀਜਾ ਗੁਰਬਾਣੀ ਅਤੇ ਚੌਥਾ ਨਿਮਰਤਾ। ਸਾਹਿਬ ਆਪ ਹੀ ਨਿਰੰਕਾਰ ਸਨ, ਫਿਰ ਸਾਕਾਰ ਰੂਪ ਦੇ ਵਿੱਚ ਜਿਸ ਵਕਤ ਤਸ਼ਰੀਫ ਲੈ ਆਏ ਹਨ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤੀਜਾ ਸਰੂਪ, ਚੌਥਾ ਨਿਮਰਤਾ। ਸਾਹਿਬ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉਂ ਕਿਆਰੀ। ਗੁਰੂ ਨਾਨਕ ਪਾਤਸ਼ਾਹ ਨੇ ਮੈਂ ਨਾਨਕ ਨਹੀਂ ਕਿਹਾ ਸਾਰੀ ਬਾਣੀ 'ਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੈਂ ਨਾਨਕ ਦਾ ਲਫਜ਼ ਨਹੀਂ ਮਿਲੇਗਾ। ਕਿਸ ਨਿਮਰਤਾ ਦੇ ਵਿੱਚ ਵਿਚ ਰਹੇ ਹਨ, ਰੱਤੀ ਪਰ ਵਡਿਆਈ ਨਹੀਂ ਲਈ, ਸਾਰੀ ਵਡਿਆਈ ਨਿਰੰਕਾਰ ਨੂੰ, ਪਾਰ ਬ੍ਰਹਮ ਨੂੰ ਦੇ ਰਹੇ ਹਨ। ਗੁਰੂ ਸਾਹਿਬਾਨ ਨਿਮਰਤਾ ਦੇ ਪੂਰਨੇ ਪਾ ਰਹੇ ਹਨ, ਗੁਰੂ ਅੰਗਦ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਧੂੜ ਬਣ ਗਏ। ਗੁਰੂ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਦੇ ਚਰਨਾਂ ਦੀ ਧੂੜ ਬਣ ਗਏ, ਨਿਮਰਤਾ ਦੇ ਪੂਰਨੇ ਪਾ ਰਹੇ ਹਨ। ਕਿਹੜੀ ਨਿਮਰਤਾ! ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਅੰਮ੍ਰਿਤਸਰ ਬਿਰਾਜਮਾਨ ਹਨ, ਪਤਾ ਲੱਗਿਆ ਬਾਬਾ ਸ੍ਰੀ ਚੰਦ ਜੀ ਮਹਾਰਾਜ ਆਏ ਹਨ, ਬਹੁਤ ਸਤਿਕਾਰ ਦਾ ਸਵਾਗਤ ਕੀਤਾ, ਬਹੁਤ ਸਤਿਕਾਰ ਕੀਤਾ, ਉੱਚੀ ਜਗ੍ਹਾ ਬਿਠਾਇਆ ਹੈ ਔਰ ਫਿਰ ਚਰਨਾਂ 'ਚ ਆਪ ਬੈਠ ਗਏ। ਜਿਸ ਵਕਤ ਚਰਨਾਂ 'ਚ ਆਪ ਬੈਠੇ ਹਨ ਅਤੇ ਆਪਣੇ ਪਾਵਨ ਦਾੜੇ ਦੇ ਨਾਲ ਬਾਬਾ ਸ੍ਰੀ ਚੰਦ ਜੀ ਦੇ ਚਰਨ ਪਰਸਣੇ ਸ਼ੁਰੂ ਕਰਤੇ। ਬਾਬਾ ਸ੍ਰੀ ਚੰਦ ਜੀ ਉਹਨਾਂ ਦੀ ਨਿਮਰਤਾ, ਗਰੀਬੀ ਦੇਖ ਕੇ ਉਸ ਗੁਰੂ ਨਾਨਕ ਪਾਤਸ਼ਾਹ ਨਿਰੰਕਾਰ ਪਿਤਾ ਦੇ ਚਰਨਾਂ 'ਚ ਲੀਨ ਹੋ ਗਏ। ਥੋੜ੍ਹੀ ਦੇਰ ਬਾਅਦ ਨੇਤਰ ਖੋਲ੍ਹ ਕੇ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਨੂੰ ਇੱਕ ਬਚਨ ਕਰਦੇ ਹਨ, ਕਹਿਣ ਲੱਗੇ ਇੱਕ ਦਫ਼ਾ ਅਸੀਂ ਆਪਣੇ ਨਿਰੰਕਾਰ ਪਿਤਾ ਨੂੰ ਪੁੱਛਿਆ ਕਿ ਹੇ ਸੱਚੇ ਪਾਤਸ਼ਾਹ, ਜੇ ਤੁਹਾਨੂੰ ਲੱਭਣਾ ਹੋਵੇ ਤਾਂ ਕਿੱਥੇ ਲੱਭੀਏ? ਤਾਂ ਅੱਗੋਂ ਫਰਮਾਉਂਦੇ ਹਨ,